दीपक जी ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਕਿਸਾਨ ਜਥੇਬੰਦੀਆਂ ਨੂੰ ਸੀਐਮ ਨੇ ਚੁਣੌਤੀ ਦਿੱਤੀ ਹੈ ਵੀ ਲਾਈਵ ਆ ਕੇ ਮੇਰੇ ਨਾਲ ਬਹਿਸ ਕਰੋ, ਕੀ ਚੱਲ ਰਿਹਾ ਜੀ?
ਹਾਂ ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਾਫੀ ਸਵਾਲ ਖੜੇ ਕੀਤੇ ਨੇ ਕਿਸਾਨ ਜਥੇਬੰਦੀਆਂ ਬਾਰੇ ਤੇ ਕਿਸਾਨਾਂ ਬਾਰੇ ਤੇ ਉਹਨਾਂ ਦੇ ਵਰਤਾਰੇ ਬਾਰੇ। ਕਹਿੰਦੇ ਜੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਸਾਨਾਂ ਤੋਂ ਪੈਸੇ ਇਕੱਠੇ ਕਰਕੇ ਹੋਟਲਾਂ 'ਚ ਇਨਵੈਸਟਮੈਂਟ ਕਰਤੀ, ਹਸਪਤਾਲਾਂ 'ਚ ਪਾਰਟਨਰਸ਼ਿਪ ਬਣ ਗਈ, ਪਾਣੀਆਂ ਦੇ ਮੁੱਦੇ 'ਤੇ ਕੋਈ ਬੋਲੇ ਨਹੀਂ। ਅਸਲ 'ਚ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇੱਕ ਪੰਚਾਂ ਸਰਪੰਚਾਂ ਦੇ ਸਮਾਗਮ 'ਚ ਸੀਗੇ, ਜਿੱਥੇ ਇੱਕ ਪਹਿਲੂ ਆਇਆ ਅਜਿਹਾ ਅਤੇ ਕੋਈ ਸਵਾਲ ਜਵਾਬ ਆਇਆ ਅਤੇ ਉਹਦੇ ਉੱਤੇ ਬੋਲਦਿਆਂ ਉਹਨਾਂ ਨੇ ਸਿੱਧੀ ਬਹਿਸ ਦੀ ਚੁਣੌਤੀ ਦਿੱਤੀ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਯੂਨੀਅਨਾਂ ਦੇ ਲੀਡਰ ਨੇ ਮੇਰੇ ਨਾਲ ਲਾਈਵ ਬਹਿਸ ਕਰ ਲੈਣ। ਪਰ ਮੈਨੂੰ ਜਿੰਨ ਤੱਕ ਯਾਦ ਹੈ ਇੱਕ ਵਾਰ ਮੁੱਖ ਮੰਤਰੀਆਂ ਨਾਲ ਮੁੱਖ ਮੰਤਰੀ ਭਗਵੰਤ ਨਾਲ ਬੈਠਕ ਸੀ ਕਿਸਾਨ ਜਥੇਬੰਦੀ ਦੀ, ਜਿਹਦੇ ਵਿੱਚ ਇਹ ਕਹਿ ਕੇ ਉੱਠ ਕੇ ਚਲੇ ਗਏ ਕਿ ਜਾਓ ਤੁਸੀਂ ਧਰਨਾ ਹੀ ਲਾ ਲਓ। ਉੱਥੇ ਤਰਕ ਬਿਤਰਕ ਹੀ ਹੋ ਰਿਹਾ ਸੀ, ਪਰ ਫਿਰ ਵੀ ਅੱਜ ਉਹਨਾਂ ਨੇ ਇਸ ਪਹਿਲੂ ਦੇ ਉੱਤੇ ਵੱਡਾ ਸਵਾਲ ਖੜ੍ਹਾ ਕਰਕੇ ਲੀਡਰਾਂ ਨੂੰ ਕਿਹਾ ਕਿ ਇਹ ਪ੍ਰੋਪਰਟੀਜ਼ ਬਣਾਉਣ ਦੇ ਮਾਹਰ ਹੋ ਗਏ, ਇਹ ਕਿਸਾਨਾਂ ਤੋਂ ਜਥੇਬੰਦੀਆਂ ਦੇ ਨਾਂ 'ਤੇ ਪੈਸਾ ਇਕੱਠਾ ਕਰਕੇ ਆਪਣੀਆਂ ਪ੍ਰੋਪਰਟੀਆਂ 'ਚ ਇਨਵੈਸਟ ਕਰਦੇ ਨੇ। ਹੈਂ ਜੀ, ਇਹਨਾਂ ਦਾ ਮਤਲਬ ਕਿ ਇਹ ਧਰਨੇ ਮਰਾਰੇ, ਰੇਲਵੇ ਸਟੇਸ਼ਨਾਂ ਰੋਕਣਾ, ਰੇਲਾਂ ਰੋਕਣੀਆਂ, ਪੱਤਾਂ ਰੋਕਣੀਆਂ, ਸੜਕਾਂ ਰੋਕਣੀਆਂ, ਕਹਿੰਦੇ ਇਹਨਾਂ ਦੀਆਂ ਦੁਕਾਨਾਂ ਨੇ। ਉਹਨਾਂ ਨੇ ਇੱਥੋਂ ਤੱਕ ਸ਼ਬਦ ਵਰਤਿਆ ਉਹਨਾਂ ਲਈ ਅਤੇ ਕਹਿੰਦੇ ਕਿ ਜੇ ਜ਼ਿਆਦਾ ਇਹਨਾਂ ਨੂੰ ਤਾਂ ਮੇਰੇ ਨਾਲ ਬਹਿਸ ਕਰ ਲੈਣ, BBMP ਵਾਲਾ ਮਸਲਾ ਸੀ ਇਹ, ਕੋਈ ਨਹੀਂ ਬੋੜੇ। ਅਸਲ ਦੇ ਵਿੱਚ ਕੀ ਹੈ ਕਿ ਲੰਘੇ ਕੱਲ੍ਹ ਵੀ ਆਪਾਂ ਗੱਲ ਕਰਕੇ ਹਟੇ ਹਾਂ ਕਿ ਕਿਸਾਨ ਜਥੇਬੰਦੀਆਂ ਨੇ ਖਾਸ ਕਰ SKM ਨੇ ਤੈਅ ਕੀਤਾ ਕਿ ਅਸੀਂ ਪਾਣੀਆਂ ਦੇ ਮੁੱਦੇ 'ਤੇ ਪਾਣੀ ਦਾ ਜਿਹੜਾ ਪੱਧਰ ਡਿੱਗ ਰਿਹਾ ਉਹ ਵੀ, ਪਾਣੀ ਜਿਹੜਾ ਪਲੀਤ ਹੋ ਰਿਹਾ ਉਹ ਵੀ, ਪਾਣੀਆਂ ਦੀ ਜਿਹੜਾ ਵੰਡ ਦਾ ਮਸਲਾ ਉਹ ਵੀ, ਪਾਣੀਆਂ ਦੇ ਮਸਲੇ 'ਤੇ ਫਿਰ ਜਿਹੜਾ ਲੁਧਿਆਣੇ ਦੇ ਵਿੱਚ 24,000 ਏਕੜ ਅਕੁਆਇਰ ਕਰਨ ਨੂੰ ਲੈ ਕੇ ਪਹਿਲੂ ਬਣਿਆ ਹੋਇਆ ਜਾਂ ਧੱਕੇਸ਼ਾਹੀ ਹੋਰ ਥਾਵਾਂ 'ਤੇ ਹੋ ਰਹੀ, ਜਿਵੇਂ ਇੱਕ ਪਿੰਡ ਦੇ ਵਿੱਚ ਪੁਲਿਸ ਧੱਕੇ ਨਾਲ ਚੱਕ ਕੇ ਰਹਿ ਗਈ ਜ਼ਮੀਨ 'ਤੇ ਕਬਜ਼ਾ ਵੀ ਲੈ ਲਿਆ ਭਾਰਤਮਾਲਾ ਪ੍ਰੋਜੈਕਟ ਤਹਿਤ, ਪਰ ਅੱਜ ਉਸ ਪਿੰਡ ਦੀਆਂ ਬੀਬੀਆਂ ਨੇ, ਔਰਤਾਂ ਨੇ ਉਹ ਫਿਰ ਪੁਲਿਸ ਤੋਂ ਕਬਜ਼ਾ ਖੋ ਕੇ ਆਪਣੇ 'ਚ ਲੈ ਕੇ, ਇੱਦਾਂ ਨਹੀਂ ਚੱਲੂਗਾ ਧੱਕੇਸ਼ਾਹੀ। ਤੋ ਉਹ ਸਾਰਾ ਜਿਹੜਾ ਵਰਤਾਰਾ ਉਹਦੇ ਹਵਾਲੇ ਨਾਲ ਵੀ ਕੱਲ੍ਹ ਜਿਵੇਂ ਇਹ ਕਿਹਾ ਗਿਆ ਕਿ ਇਸ ਪਹਿਲੂ 'ਤੇ ਵੀ ਅਸੀਂ ਮੋਰਚਾ ਨਾਲ ਹੀ ਲਾਵਾਂਗੇ ਜਿਹੜਾ ਲੈਂਡ ਪੂਲਿੰਗ ਵਾਲਾ ਮਸਲਾ ਜ਼ਮੀਨ ਐਕੁਆਇਰ ਕਰਨ ਵਾਲਾ। ਫਿਰ ਉਹ ਕਹਿੰਦੇ ਕਿ ਕੇਂਦਰ ਜਿਹੜਾ ਗੁਪਚੁੱਪ ਤਰੀਕੇ ਨਾਲ ਸਮਝੌਤੇ ਕਰ ਰਿਹਾ ਅਮਰੀਕਾ ਨਾਲ, ਨਿਊਜ਼ੀਲੈਂਡ ਨਾਲ, ਆਸਟ੍ਰੇਲੀਆ ਨਾਲ ਕਿ ਜੀ ਟ੍ਰੇਡ ਫਰੀ ਹੈ ਨਾ, ਮਤਲਬ ਉਹਦੇ ਨਾਲ ਖੇਤੀ ਦਾ ਵੀ ਨੁਕਸਾਨ ਹੋ ਜਾਣਾ, ਡੈਰੀ ਵੀ ਮੁੱਕ ਜਾਣੀ ਸਾਡੀ ਅਤੇ ਸਾਡਾ ਜਿਹੜਾ ਪੋਲਟਰੀ ਫਾਰਮ ਪੋਲਟਰੀ ਹੈ ਉਹ ਵੀ। ਸੋ ਉਹਨਾਂ ਸਾਰਿਆਂ ਦੇ ਜਿਹੜੇ ਧਰਨਾ ਲੱਗਣ ਜਾ ਰਹੇ SKM ਦਾ, ਉਸ ਧਰਨੇ ਦੇ ਹਵਾਲੇ ਨਾਲ ਵੀ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਹ ਹੁਣ ਇਸ ਤਰੀਕੇ ਨਾਲ ਤਾਂ ਨਹੀਂ ਕਿ ਕੱਲ੍ਹ ਨੂੰ ਵਿਜੀਲੈਂਸ ਦੇ ਨਾਲ ਜਥੇਬੰਦੀਆਂ ਦੇ ਲੀਡਰਾਂ ਮਗਰ ਲਾਈ ਜਾਵੇ, ਕੋਈ ਇਹਨਾਂ ਦੀਆਂ FIR ਹੋ ਜਾਣ, ਕੋਈ ਗ੍ਰਿਫਤਾਰੀ ਹੋਵੇ ਉਹ ਧਰਨਾ ਰੋਕਣ ਦੀ, ਕਿਉਂਕਿ ਉਹਦੇ ਲਈ ਜਥੇਬੰਦੀਆਂ ਨੇ ਤੈਅ ਕੀਤਾ ਕਿ ਗਰਾਊਂਡ ਤਿਆਰ ਹੋਏਗਾ ਪਹਿਲਾਂ। ਜਿਵੇਂ ਦਿੱਲੀ ਅੰਦੋਲਨ ਚੱਲਿਆ ਸੀ ਉਹ ਤੋਂ 2-3 ਮਹੀਨੇ ਪਹਿਲਾਂ ਪੂਰਾ ਪ੍ਰੋਸੈਸ ਚੱਲਿਆ, ਮਾਹੌਲ ਬਣਿਆ, ਉਸ ਤਰ੍ਹਾਂ ਮਾਹੌਲ ਬਣਾਇਆ ਜਾਊਗਾ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਜੇ ਆਪਣੀਆਂ ਜ਼ਮੀਨਾਂ ਚਲੀਆਂ ਗਈਆਂ, ਜੇ ਆਪਣੇ ਖੇਤ ਚਲੇ ਗਏ, ਜੇ ਆਪਣੇ ਪਿੰਡ ਉੱਜੜ ਗਏ, ਫਿਰ ਆਪਣੇ ਕੋਲ ਕੀ ਰਹੂਗਾ। ਤੋ ਕਿਉਂਕਿ ਤੁਸੀਂ ਦੇਖੋ ਨਾ ਕਿ ਦੁਕਾਨਦਾਰ ਕੋਲ ਜੇ ਇੱਕ ਦੁਕਾਨ ਹੈ ਤੇ ਉਹ ਉਸ ਦੁਕਾਨ 'ਚੋਂ ਆਪਣੇ ਬੱਚਿਆਂ ਨੂੰ 2 ਦੁਕਾਨਾਂ ਪਾ ਕੇ ਦੇ ਦੂਗਾ, ਉਹ ਤਾਂ 2 ਦੁਕਾਨਾਂ ਖਿਲਾ ਦੂਗਾ ਜੇ 2 ਨਿਆਣੇ, ਪਰ ਆਪਣੇ ਤਾਂ ਜੇ 4 ਕਿੱਲੇ ਆ ਤਾਂ 2 ਨਿਆਣੇ 'ਚ 2-2 ਕਿੱਲੇ ਹੀ ਵੰਡ ਹੋਣਗੇ
ਜੀ
ਅੱਗੇ ਫਿਰ ਜ਼ਮੀਨ। ਇਹ ਸਾਰੀ ਪ੍ਰਕਿਰਿਆ ਦੇ ਹਵਾਲੇ ਨਾਲ ਇਹ ਪਹਿਲੂ ਵੱਡਾ ਬਣ ਸਕਦਾ, ਮੇਰੇ ਲੱਗਦਾ ਇਹ ਟਕਰਾਅ ਵਾਲੀ ਸਥਿਤੀ ਬਣ ਸਕਦੀ ਹੈ। ਸੋ ਦੇਖਦੇ ਹਾਂ ਜੀ ਮੁੱਖ ਮੰਤਰੀ ਭਗਵੰਤ ਮਾਨ ਹੋਰ ਦੇ ਬਿਆਨ ਦੇ ਕੀ ਮਾਇਨੇ ਨੇ, ਕੀ ਅਰਥ ਨੇ, ਕੀ ਲਾਈਵ ਡਿਬੇਟ ਲਈ ਤਿਆਰ ਵੀ ਹੋਣਗੇ ਜਾਂ ਬਿਆਨਬਾਜ਼ੀ ਜਾਂ ਜਥੇਬੰਦੀਆਂ ਸਾਹਮਣੇ ਆਉਣਗੀਆਂ ਕਿ ਨਹੀਂ, ਜਾਂ ਜਥੇਬੰਦੀਆਂ ਦੇ ਅੰਦਰ ਜਿਹੜੀਆਂ ਕੁਝ ਗਲਤੀਆਂ ਕੁਤਾਹੀਆਂ ਕੁਝ ਪਈਆਂ ਨੇ ਕੁਝ ਜਥੇਬੰਦੀਆਂ, ਉਹਨਾਂ ਦਾ ਨੁਕਸਾਨ ਸਾਰਿਆਂ ਨੂੰ ਭੋਗਣਾ ਪਊਗਾ, ਜਾਂ ਸੱਚਮੁੱਚ ਇਕਜੁੱਟ ਹੋ ਕੇ ਲੋਕ ਅੰਦੋਲਨ ਨੂੰ ਵੱਲ ਨੂੰ ਵਧਣਗੇ, ਇਹ ਮਾਮਲਾ ਆਉਣ ਦਿਨਾਂ 'ਚ ਭਖੂਗਾ ਜੀ ਵੱਡਾ ਹੋਏਗਾ।
ਤੇ ਦੀਪਕ ਜੀ, ਇੰਡੀਆ ਦੇ ਜਿਹੜੇ ਏਅਰਫੋਰਸ ਚੀਫ ਮਾਰਸ਼ਲ ਨੇ AP ਸਿੰਘ ਜੀ, ਉਹਨਾਂ ਨੇ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਿਆ, ਸਰਕਾਰ ਦੀ ਪ੍ਰੋਕਿਓਰਮੈਂਟ ਦੀ ਪ੍ਰਕਿਰਿਆ ਨੂੰ ਲੈ ਕੇ ਸਵਾਲ ਉਠਾ ਰਹੇ ਨੇ ਉਹ ਕਿ ਜਿਹੜਾ ਸਮਾਨ ਵਾਅਦਾ ਕੀਤਾ ਜਾਂਦਾ ਕਿ ਸਰਕਾਰ ਖਰੀਦ ਕੇ ਦੇਵੇਗੀ, ਉਹ ਸਮਾਨ ਆ ਨਹੀਂ ਰਿਹਾ, ਕੀ ਆਖ ਰਹੇ ਨੇ ਏਅਰ ਚੀਫ ਮਾਰਸ਼ਲ AP ਸਿੰਘ?
ਬਿਲਕੁਲ, ਏਅਰ ਚੀਫ ਮਾਰਸ਼ਲ ਸਰਦਾਰ ਅਮਰਪ੍ਰੀਤ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਸਿਸਟਮ 'ਤੇ ਸਵਾਲ ਖੜ੍ਹਾ ਕਰਦੇ, ਇੱਕ ਤਰ੍ਹਾਂ ਨਾਲ ਸਰਕਾਰ 'ਤੇ ਸਵਾਲ ਖੜ੍ਹਾ ਕੀਤਾ, ਔਰ ਇਹਦੇ ਨਾਲ ਬਹੁਤ ਕੁਛ ਉਜਾਗਰ ਹੋ ਗਿਆ
ਜੀ
ਉਹਨਾਂ ਦੇ ਇਸ ਬਿਆਨੀਏ ਨਾਲ। ਉਹ ਕਹਿੰਦੇ ਕਿ ਅੱਜ ਦੇ ਯੁੱਗ 'ਚ ਜਦੋਂ ਅਸੀਂ ਜੇ ਜੰਗ 'ਚ ਜਾਣਾ ਤਾਂ ਹਵਾਈ ਜੰਗ ਹੀ ਹੋਣੀ ਆ ਹੁਣ, ਤੇ ਉਹਦੇ ਲਈ ਫਿਰ ਹਵਾਈ ਪ੍ਰਬੰਧ ਵੀ ਤਾਂ ਚਾਹੀਦੇ ਨਾ ਤੁਹਾਡੇ ਕੋਲ, ਤੇ ਜੇ ਕਹਿੰਦੇ ਕਿ ਆਪਾਂ ਸਿਰਫ ਸਮਝੌਤੇ ਕਰ ਲੈਣੇ ਆ ਤੇ ਉਹ ਤੋਂ ਬਾਅਦ ਉਹ ਸਮਝੌਤੇ ਪੂਰੇ ਨਹੀਂ ਪੈਣੇ, ਹੈ ਨਾ ਜੀ, ਕਹਿੰਦੇ ਜੀ ਆ ਗਈ ਇੱਕ ਕੰਪਨੀ ਐਂ ਕਿ ਉਹ ਤੇਜਸ ਦਊਗੀ ਜੀ ਬਣਾ ਕੇ, ਕਹਿੰਦਾ ਇੱਕ ਨਹੀਂ ਬਣਿਆ ਟਾਈਮ ਸਿਰ, ਆ ਕਹਿੰਦਾ ਜੀ ਹੁਣ ਮਤਲਬ ਕਿ ਅਮਰੀਕਾ ਵਾਲੇ ਕਹਿੰਦੇ ਨੇ ਜੀ ਕਿ ਆ ਲਓ ਜੀ ਆਹ ਸੀ ਔਫਰ ਦਿੰਦੇ ਹਾਂ ਤੁਹਾਨੂੰ F-35 ਜਹਾਜ਼, ਕਹਿੰਦਾ ਜਦੋਂ ਡੀਲ ਹੋ ਰਹੀ ਸੀ ਮੈਂ ਜਦ ਇਹ ਕਹਿ ਸੀਗਾ ਕਿ ਭਾਈ ਇਹ ਨਹੀਂ ਪੂਰੀ ਚੜ੍ਹਨੀ, ਐਂ ਥੋੜ੍ਹਾ ਕਿ ਉਹਨਾਂ ਨੇ ਕਹਿਤਾ ਔਫਰ ਕਰਤੀ ਅਤੇ ਆਪਾਂ ਲੈ ਲੈਣਾ। ਜਦੇ ਏਅਰ ਚੀਫ ਕਹਿੰਦੇ ਕਿ ਆਪਾਂ ਫ੍ਰਿਜ ਖਰੀਦਣ ਥੋੜ੍ਹਾ ਜਾ ਰਹੇ ਹਾਂ ਕਿ ਦਰਵਾਜ਼ਾ ਖੋਲ੍ਹ ਕੇ ਦੇਖ ਲਿਆ ਅੰਦਰੋਂ ਫ੍ਰਿਜ, ਹਾਂਜੀ ਇੰਨੇ ਖਾਂਦੇ ਆ, ਚਲੋ ਜੀ ਚੁਕਾ ਦਿਓ। ਕਹਿੰਦੇ ਇਹ ਪੰਜਵੀਂ ਪੀੜ੍ਹੀ ਦੇ ਜਹਾਜ਼ ਨੇ, ਅਤੇ ਜੇ ਉਹ ਲੈਣੇ ਆ ਤਾਂ ਉਹਦੇ ਲਈ ਉਹ ਸਾਰਾ ਕੁਛ ਦੇਖਣਾ ਪਊਗਾ ਨਾ, ਤਕਨੀਕੀ ਤੌਰ 'ਤੇ ਕੀ ਹੈ ਉਹਨੂੰ ਸਮਰਥਾ ਕੀ ਨਹੀਂ ਕੀ। ਕਹਿੰਦਾ ਕਿ ਇੱਥੇ ਐਗਰੀਮੈਂਟ ਹੋ ਜਾਂਦੇ ਨੇ, ਔਰ ਐਗਰੀਮੈਂਟ ਹੋਣ ਲੱਗਿਆ ਕਹਿੰਦੇ ਪਤਾ ਹੁੰਦਾ ਸਾਨੂੰ ਕਿ ਪੂਰੇ ਨਹੀਂ ਹੋਣੇ, ਤਾਂ ਵੀ ਸਿਸਟਮ ਐਗਰੀਮੈਂਟ ਕਰ ਰਿਹਾ ਹੁੰਦਾ। ਉਹਨਾਂ ਨੇ ਸਮੁੱਚੇ ਸਿਸਟਮ 'ਤੇ ਸਵਾਲ ਖੜਾ ਕੀਤਾ, ਔਰ ਇਹ ਸਵਾਲ ਉਹਨਾਂ ਨੇ ਜਿਹੜੇ ਸਾਡੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ, ਉਹਨਾਂ ਦੀ ਹਾਜ਼ਰੀ 'ਚ ਖੜਾ ਕੀਤਾ। ਔਰ ਇਹ ਪਹਿਲਾ ਮੌਕਾ ਨਹੀਂ ਹੈ, ਅਜਿਹੇ ਸਵਾਲ ਉਹ ਫਰਵਰੀ 2025 'ਚ ਵੀ, 9 ਮਾਰਚ ਨੂੰ ਵੀ, ਅਤੇ ਹੁਣ ਫੇਰ ਆ, ਉਹ ਤੀਸਰੀ ਵਾਰ ਇੱਕ ਤਰ੍ਹਾਂ ਨਾਲ ਖੁੱਲ੍ਹ ਕੇ। ਸੋ ਹੁਣ ਕੁਝ ਤਰ੍ਹਾਂ ਇਹਨੂੰ ਇਸ ਤਰ੍ਹਾਂ ਲੈਣਗੀਆਂ ਜੀ ਕਿ ਕੀ ਸਰਕਾਰ ਦੇ ਅੰਦਰ ਕੋਈ ਦੋ ਧਿਰਾਂ ਨੇ, ਕੀ ਇਹ ਮੋਦੀ ਔਰ ਵੱਖ ਵੱਖ ਧੜੇ ਨੇ, ਕੋਈ ਇੱਕ ਧੜਾ ਮੂਵ ਕਰ ਰਿਹਾ ਉਹਨਾਂ 'ਚੋਂ। ਪਰ ਜਦੋਂ ਕਿ ਭਾਰਤੀ ਫੌਜ ਦੇ ਵਿੱਚ ਕਿਸੇ ਤਰ੍ਹਾਂ ਦਾ ਅਜਿਹਾ ਨਹੀਂ ਹੈਗਾ ਕੋਈ
ਜੀ,
ਕਿਸੇ ਧਿਰ ਦੇ ਪਾਰਟੀ ਵਿੱਚ ਨਾ ਕੁਛ, ਪਰ ਇਹ ਜਜ਼ਬਾ, ਇਹ ਸੱਚ ਬੋਲਣ ਦੀ ਹਿੰਮਤ ਬਹੁਤ ਘੱਟ 'ਚ ਹੁੰਦੀ ਹੈ। ਸੋ ਇਸ ਨੂੰ ਉਹ ਪੱਖ ਤੋਂ ਦੇਖਿਆ ਜਾ ਸਕਦਾ। ਸੋ ਅੱਜ ਖੂਬ ਚਰਚਾ ਰਹੀ, ਪਰ ਇੱਕ ਇਸ ਸਿੱਕੇ ਦਾ ਦੂਹਾ ਪਹਿਲੂ ਵੀ ਹੈ
ਜੀ।
ਤੁਹਾਨੂੰ ਯਾਦ ਹੋਏਗਾ ਵਿਜੇ ਜੀ, ਜਦੋਂ ਪਹਿਲਗਾਮ ਹਮਲਾ ਹੋਇਆ, ਆਪਾਂ ਉਸ ਸਮੇਂ ਸ਼ੰਕੇ ਪ੍ਰਗਟਾਉਂਦੇ ਸੀ ਕਿ ਕਿਤੇ ਇਹਦੇ ਵਿੱਚੋਂ ਬਿਹਾਰ ਤਾਂ ਨਹੀਂ ਕੱਢਿਆ ਜਾਊਗਾ
ਜੀ।
ਅੱਜ ਬਿੱਲੀ ਥੱਲਿਓ ਬਾਹਰ ਆ ਗਈ। ਨਰਿੰਦਰ ਮੋਦੀ ਜਿਹੜਾ ਇੱਕ ਸਮਾਗਮ ਸੀ ਅੱਜ ਬਿਹਾਰ 'ਤੇ, ਰੈਲੀ ਕਹਿ ਲਓ ਤੁਸੀਂ, ਉਹ ਰੈਲੀ ਤਾਂ ਚਲੋ ਓਨੀ ਕਾਮਯਾਬ ਨਹੀਂ ਹੋਈ, ਪਤਾ ਨਹੀਂ ਕੀ ਕਾਰਨ ਰਹੇ, ਪਰ ਉੱਥੇ ਨਰਿੰਦਰ ਮੋਦੀ ਜੀ ਨੇ ਇੱਕ ਗੱਲ ਕਹੀ। ਕਹਿੰਦੇ ਕਿ ਜਦੋਂ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ, ਮੈਂ ਉਸ ਹਮਲੇ ਤੋਂ ਅਗਲੇ ਦਿਨ ਬਿਹਾਰ ਆਇਆ ਸੀ। ਤੁਹਾਨੂੰ ਯਾਦ ਹੋਏਗਾ ਆਪਾਂ ਗੱਲ ਕੀਤੀ, ਅਗਲੇ ਦਿਨ ਬਿਹਾਰ ਚਲੇ ਗਏ ਬੱਚਿਆਂ ਨਾਲ, ਜਦੋਂ ਕਿ ਜਾਣਾ ਤੇ ਪਹਿਲਗਾਮ ਜਾਂ ਉਹਨਾਂ ਲੋਕਾਂ ਦੇ ਘਰਾਂ 'ਚ ਚਾਹੀਦਾ ਸੀ ਜਿਹਨਾਂ ਦੇ ਬੱਚੇ ਗਏ ਨੇ।
ਹਾਂਜੀ,
ਮੈਂ ਕਹਿੰਦੇ ਕਿ ਮੈਂ ਉਹ ਅੱਸੂ ਅਗਲੇ ਦਿਨ ਹੀ ਬਿਹਾਰ ਆਇਆ ਸੀ, ਮੈਂ ਬਿਹਾਰ ਦੇ ਲੋਕਾਂ ਨਾਲ ਵਾਅਦਾ ਕਰਕੇ ਗਿਆ ਸੀ ਕਿ ਅਸੀਂ ਉਹਨਾਂ ਅੱਤਵਾਦੀਆਂ ਨੂੰ ਸਜ਼ਾ ਦੇਵਾਂਗੇ, ਅਤੇ ਅਸੀਂ ਮਿਸ਼ਨ ਸੰਦੂਰ ਤਹਿਤ ਉਹਨਾਂ ਦੇ ਟਿਕਾਣੇ ਖੰਡਰ ਬਣਾਤੇ। ਪਾਕਿਸਤਾਨ ਦੀ ਫੌਜ ਕਹਿੰਦੇ ਮਿੰਨਤਾਂ ਕਰ ਰਹੀ ਸੀ ਸਾਡੀਆਂ ਜਾਨ ਛਡਾਉਣ ਲਈ। ਸੋ ਇਹ ਬਿਆਨੀਆਂ ਸਾਰਾ ਜਿਹੜਾ ਘੜਿਆ ਹੁਣ ਉਹਨਾਂ ਨੇ ਸੁਣਾਇਆ ਉੱਥੇ, ਇਹਦਾ ਮਤਲਬ ਇਹ ਉਹੀ ਪ੍ਰਕਿਰਿਆ ਕਿ ਲਓ ਭਾਈ ਕਿ ਜੀ ਇਹ ਵਾਅਦਾ ਮੈਂ ਪੂਰਾ ਕਰਤਾ, ਹੁਣ ਮੈਨੂੰ ਵੋਟਾਂ ਪਾ ਦਿਓ। ਯਾਦ ਹੋਏਗਾ ਜਦੋਂ ਪੁਲਵਾਮਾ ਹੋਇਆ ਸੀ, ਉਸ ਦਾ ਜਵਾਬ ਅੱਜ ਤੱਕ ਮੁਲਕ ਪੁੱਛ ਰਿਹਾ ਕਿ ਉਹ RDX ਆਇਆ ਕਿੱਥੋਂ ਸੀ ਜਨਾਬ,
ਜੇ
ਕੌਣ ਰੱਖ ਗਿਆ ਸੀ, ਅੱਜ ਤੱਕ ਉਹਦੀ ਜਾਂਚ ਨਹੀਂ ਹੋਈ। ਪਰ ਉਹਨਾਂ ਫੌਜੀ ਸ਼ਹੀਦਾਂ ਦੀਆਂ ਤਸਵੀਰਾਂ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਪਿੱਛੇ ਲੱਗ ਗਈਆਂ ਸੀਗੀਆਂ ਬੜੇ ਬੜੇ ਫਲੈਕਸਾਂ 'ਤੇ। ਸੋ ਅੱਜ ਉਹ ਹੁਣ ਪਹਿਲਗਾਮ ਦੇ ਵਿੱਚੋਂ ਮਤਲਬ ਕਿ ਬਿਹਾਰ ਕੱਢਣ ਦੀ ਕੋਸ਼ਿਸ਼, ਅੱਜ ਦਾ ਜਨਤਕ ਹੋ ਗਿਆ ਕੰਮ। ਉਦੋਂ ਉਹਨਾਂ ਨੇ 33 ਮਿੰਟ ਦੇ ਭਾਸ਼ਣ 'ਚ ਵਾਰ ਵਾਰ ਇਹਦੇ ਉੱਤੇ ਗੱਲ ਲਿਆਂਦੀ ਕਿ ਮੈਂ ਵਾਅਦਾ ਕਰਕੇ ਗਿਆ ਸੀ, ਲੋਕ ਵਾਅਦਾ ਪੂਰਾ ਕਰਤਾ, ਉਹਨਾਂ ਦੀ ਕਲਪਨਾ ਤੋਂ ਵੀ ਜ਼ਿਆਦਾ ਸਜ਼ਾ ਦੇ ਕੇ ਆਏ ਹਾਂ ਅਸੀਂ। ਪਰ ਲੋਕ ਤਾਂ ਅਜੇ ਵੀ ਪੁੱਛੀ ਜਾਂਦੇ ਨੇ ਬਈ ਖੰਡਰ ਤਾਂ ਬਣਾਤੇ, ਉਹਨਾਂ ਅੱਤਵਾਦੀਆਂ ਦਾ ਕੀ ਬਣਿਆ,
ਜੀ
ਜਿਹੜੇ ਮਾਰ ਕੇ ਗਏ ਉਹ ਫੜੇ ਗਏ ਨਹੀਂ ਫੜੇ ਗਏ, ਉਹ ਮਾਰੇ ਗਏ ਨਹੀਂ ਮਾਰੇ ਗਏ, ਉਹਨਾਂ ਦਾ ਪਤਾ ਲੱਗਿਆ ਕਿੱਥੋਂ ਆਏ ਸੀ ਕਿੱਥੇ ਗਏ, ਇਹ ਸਾਰੇ ਸਵਾਲ ਅਜੇ ਹਵਾ 'ਚ ਨੇ ਜਨਾਬ। ਸੋ ਇੱਕ ਪਾਸੇ ਏਅਰ ਚੀਫ ਮਾਰਸ਼ਲ ਨੇ ਕਿੰਨਾ ਕੁਛ ਉਜਾਗਰ ਕਰਤਾ, ਸਵਾਲ ਤਾਂ ਵੱਡੇ ਹੁੰਦੇ ਜਾ ਰਹੇ ਨੇ। ਇਹ ਸਭ ਦੇ ਦਰਮਿਆਨ 31 ਮਈ ਨੂੰ ਭਲਕੇ ਨੂੰ ਮਤਲਬ 6 ਸੂਬਿਆਂ ਦੇ ਵਿੱਚ ਬਲੈਕਆਊਟ ਅਤੇ ਮੌਕ ਡਰਿਲ ਹੋਏਗੀ। ਸੋ ਤਣਾਅ ਫਿਰ ਖੜਾ ਸਾਡੇ ਪੱਧਰ ਦੇ ਉੱਤੇ, ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਅਤੇ ਇੱਧਰ ਚੰਡੀਗੜ੍ਹ, ਇਹਨਾਂ ਸਾਰੇ ਖੇਤਰਾਂ ਦੇ ਵਿੱਚ ਕੱਲ੍ਹ ਨੂੰ ਸ਼ਾਮ ਨੂੰ 7:30 ਵਜੇ ਮੌਕ ਡਰਿਲ ਅਤੇ ਬਲੈਕਆਊਟ ਹੋਣਾ ਜੀ।
ਅੱਛਾ ਦੀਪਕ ਜੀ, ਦੱਸਿਓ ਇੱਧਰ ਮੁਕਤਸਰ ਦੇ ਲੰਬੀ ਹਲਕੇ 'ਚ ਪਟਾਕਿਆਂ ਦੀ ਫੈਕਟਰੀ 'ਚ ਧਮਾਕਾ ਹੋਇਆ, ਮੌਤਾਂ ਹੋਈਆਂ ਨੇ, ਕੀ ਅਪਡੇਟ ਹੈ ਜੀ ਉੱਧਰਲੇ ਪਾਸਿਓਂ?
ਬਿਲਕੁਲ, ਬੜੀ ਮਦਭਾਗੀ ਖਬਰ ਹੈ ਜੀ ਇਹ ਕਿ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਦੇ ਖੇਤਰ ਦੇ ਵਿੱਚ ਇੱਕ ਪਟਾਕਾ ਫੈਕਟਰੀ, ਉਹ ਵੀ ਗੈਰ ਕਾਨੂੰਨੀ ਪਟਾਕਾ ਫੈਕਟਰੀ ਹੈ ਨਾ। ਸੋ ਜਿਹੜੀ ਉੱਥੇ ਪਿੰਡ ਸਿੰਘੇਵਾਲਾ ਦੇ ਵਿੱਚ ਚੱਲ ਰਹੀ ਸੀ, ਲੰਘੀ ਕੱਲ੍ਹ ਦੀ ਰਾਤ, ਮਤਲਬ ਵੀਰਵਾਰ ਦੀ ਰਾਤ ਅਤੇ ਸ਼ੁੱਕਰਵਾਰ ਦੀ ਸਵੇਰ ਜਦੋਂ ਚੜ੍ਹ ਰਹੀ ਸੀ ਸਾਡੇ, ਤਾਂ ਉਹਦੇ ਰਾਤ ਦੇ 1:30 ਵਜੇ ਧਮਾਕਾ ਆਉਂਦਾ। ਧਮਾਕਾ ਇੰਨਾ ਜ਼ਬਰਦਸਤ ਸੀਗਾ ਕਿ ਉਹ ਬਿਲਡਿੰਗ ਸਾਰੀ ਨੁਕਸਾਨੀ ਗਈ ਅਤੇ ਮਲਬੇ ਹੇਠ 33 ਤੋਂ ਵੱਧ ਵਰਕਰ ਦੱਬ ਗਏ ਸੀਗੇ। ਸੋ 40 ਦੇ ਕਰੀਬ ਉੱਥੇ ਕੁੱਲ ਕਾਮੇ ਕੰਮ ਕਰਦੇ ਨੇ, ਔਰ ਵਿਜੇ ਜੀ ਉਹ ਜਿਹੜੀ ਇਮਾਰਤ ਬਣੀ ਹੋਈ ਹੈ, ਮਤਲਬ ਉਹਦੇ ਅੰਦਰੇ ਰਿਹਾਇਸ਼ੀ ਖੇਤਰ ਬਣਾਇਆ ਹੋਇਆ, ਉਹਦੇ ਅੰਦਰੇ ਫੈਕਟਰੀ ਦਾ ਪ੍ਰੋਡਕਟ ਤਿਆਰ ਕਰਨ ਵਾਲੇ ਪਟਾਕੇ ਪਟੂਕੇ ਤਿਆਰ ਕਰਨ ਦਾ ਸਾਰਾ ਉਹ ਸਮਾਨ ਪਿਆ, ਅਤੇ ਉੱਥੇ ਹੀ ਫਿਰ ਉਹ ਤਿਆਰ ਹੋਏ ਪਟਾਕਿਆਂ ਨੂੰ ਪੈਕਿੰਗ ਕਰਕੇ ਉਹ ਸਾਰਾ ਕੁਛ ਮਾਲ ਭੇਜਣ ਦੀ ਪ੍ਰਕਿਰਿਆ ਸਾਰਾ ਉੱਥੋਂ ਹੀ ਚੱਲਦਾ, ਅਤੇ ਇਹ ਸਾਰਾ ਕੰਮ ਗੈਰ ਕਾਨੂੰਨੀ ਹੈ ਜੀ, ਇਹ ਪੁਲਿਸ ਦਾ ਕਹਿਣਾ। ਹੁਣ ਇਹਨਾਂ ਦਾ ਰਿਕਾਰਡ 'ਚ ਕਿਤੇ ਨਹੀਂ ਸੀਗਾ ਜੀ, ਇਹ ਹੁਣ ਕੀ ਪੁਲਿਸ ਦੇ ਰਿਕਾਰਡ 'ਚ ਉਸ ਬਿਲਡਿੰਗ 'ਚ ਕੁਛ ਹੋਰ ਕੰਮ ਹੁੰਦਾ ਜਾਂ ਮਤਲਬ ਕਿ ਉਹ ਦਵਾਈ ਪਾ ਦਿੱਤੀ ਜਾਂਦੀ ਹੈ ਅੱਖਾਂ 'ਚ ਪੁਲਿਸ ਦੀ, ਫਿਰ ਉਹਨਾਂ ਨੂੰ ਫਿਰ ਦਿਖਦਾ ਨਹੀਂ ਗਾ ਕਿ ਇੱਥੇ ਕੀ ਹੁੰਦਾ ਕੀ ਨਹੀਂ, ਇਹ ਕਿਵੇਂ ਹੋ ਸਕਦਾ?
ਜੀ
ਸੋ ਇਸ ਲਈ ਪ੍ਰਸ਼ਾਸਨ ਅਤੇ ਸਿਸਟਮ ਤੋਂ ਅਣਜਾਣ ਹੋ ਕੇ ਅਜਿਹੇ ਧੰਦੇ ਨਹੀਂ ਚੱਲਦੇ, ਉਹਨਾਂ ਦੀ ਛਤਰ ਛਾਇਆ ਨਾਲ ਹੀ ਚੱਲਦੇ ਨੇ। ਜੇ ਗੈਰ ਕਾਨੂੰਨੀ ਤਾਂ ਗੈਰ ਕਾਨੂੰਨੀ ਤਾਂ ਬਿਲਕੁਲ ਕਾਨੂੰਨ ਦੀ ਸ਼ਹਿ ਨਾਲ ਚੱਲਦੇ। ਸੋ ਇਸ ਲਈ ਫਿਰ ਇਹ ਹੁਣ ਜਦੋਂ ਘਟਨਾ ਵਾਪਰ ਜਾਂਦੀ ਹੈ, ਫਿਰ ਉਹ ਤੋਂ ਬਾਅਦ ਹੁਣ ਦੂਜੀਆਂ ਫੈਕਟਰੀਆਂ ਦੀ ਵੀ ਜਾਂਚ ਹੋ ਗਈ, ਹਫ਼ਤਾ ਪਰ ਮਹੀਨਾ ਪਰ, ਪਰ ਇਹ ਉੱਥੇ ਲਗਭਗ ਸਾਰੀ ਬਿਹਾਰੀ ਲੇਬਰ ਸੀ, ਯੂਪੀ ਬਿਹਾਰ ਤੋਂ ਆਈ ਹੋਈ ਲੇਬਰ ਜਿਹੜੀ ਕੰਮ ਕਰ ਰਹੀ ਸੀ ਉਹ ਸੀ। 40 ਦੇ ਕਰੀਬ ਲੋਕ ਸੀ ਜਿਨ੍ਹਾਂ ਚੋਂ 5 ਦੀ ਮੌਤ ਹੋ ਗਈ ਹੈ, ਅਤੇ ਬਾਕੀ ਜਿਹੜੇ ਇਲਾਜ ਨੇ ਜਿਨ੍ਹਾਂ ਚੋਂ ਕੁਝ ਸੀਰੀਅਸ ਵੀ ਨੇ, ਬਠਿੰਡਾ ਏਮਸ 'ਚ ਵੀ ਦਾਖਲ ਕਰਾਏ ਗਏ ਨੇ। ਅਤੇ ਇਹ ਇਸ ਤੋਂ ਬਾਅਦ ਮਤਲਬ ਇੱਕ ਵਾਰ ਫਿਰ ਸਵਾਲ ਖੜਾ ਹੋ ਗਿਆ, ਇਹ ਰਿਹਾਇਸ਼ੀ ਖੇਤਰਾਂ 'ਚ ਜਾਂ ਇਹ ਆਮ ਉਦਯੋਗਿਕ ਘਰਾਣੇ ਖੇਤਰਾਂ ਦੇ ਵਿੱਚ ਬਿਨਾਂ ਮਨਜ਼ੂਰੀ ਤੋਂ ਇਹ ਧੰਦੇ ਕਿਵੇਂ ਚੱਲਦੇ ਨੇ, ਇਹ ਪ੍ਰਸ਼ਾਸਨ ਦੇ ਸਿਸਟਮ ਦੇ ਵੀ ਸਵਾਲ ਨਾਲ ਉੱਠਦਾ ਹੈ।
ਦੀਪਕ ਜੀ, ਅੱਛਾ ਇਹ ਦੱਸਿਓ, ਜਿਹੜੀਆਂ ਜ਼ਿਮਨੀ ਚੋਣ ਹੋਣੀ ਆ ਲੁਧਿਆਣੇ, ਉਹਦੇ ਵਿੱਚ ਕਾਗਜ਼ ਕੁਗਜ਼ ਭਰਨ ਦਾ ਕੰਮ ਜਾਰੀ ਹੈ ਜੀ? ਕਿਹੜੇ ਕਿਹੜੇ ਉਮੀਦਵਾਰ ਆ ਗਏ ਨੇ ਮੈਦਾਨ 'ਚ, ਨਿੱਤਰ ਗਏ ਨੇ?
ਬਿਲਕੁਲ ਜੀ, ਕੱਲ੍ਹ ਬੜੇ ਢੋਲ ਢਮਾਕਿਆਂ ਨਾਲ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਕਾਗਜ਼ ਦਾਖਲ ਕੀਤੇ ਸੀ, ਅਤੇ ਉਸ ਤੋਂ ਬਾਅਦ ਫਿਰ ਅਕਾਲੀ ਦਲ ਬਾਦਲ ਧਿਰ ਦੇ ਉਮੀਦਵਾਰ ਸਰਦਾਰ ਐਡਵੋਕੇਟ ਪਰੋਪਕਾਰ ਸਿੰਘ ਹੋਰਾਂ ਨੂੰ ਵੀ ਕਾਗਜ਼ ਦਾਖਲ ਕੀਤੇ ਸੀ, ਅਤੇ ਅੱਜ ਪੂਰੇ ਰੋਡ ਸ਼ੋਅ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੀ ਪਹੁੰਚੇ। ਅੱਜ ਕੇਜਰੀਵਾਲ ਜੀ ਵੀ ਉੱਥੇ, ਆਤਸ਼ੀ ਜੀ ਵੀ ਉੱਥੇ, ਅਮਨ ਅਰੋੜਾ ਜੀ ਵੀ ਨਾਲ, ਅਤੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਫਿਰ ਹੋਣਗੇ ਜਿੱਥੇ ਕੇਜਰੀਵਾਲ, ਉੱਥੇ ਭਗਵੰਤ ਮਾਨ ਜੀ, ਅਤੇ ਭਗਵੰਤ ਮਾਨ ਉੱਥੇ ਕੇਜਰੀਵਾਲ, ਸੱਗੀ ਨਾਲ ਪਰਾਂਦਾ ਤਾਂ ਰਹਿਣਾ ਹੀ ਹੁਣ, ਸੱਗੀ ਕੋਣਾਂ ਦੇ ਪਰਾਂਦਾ ਕੋਣਾ, ਇਹ ਰੱਬ ਜਾਣੇ। ਸੋ ਇਸ ਲਈ ਜੀ ਉਹ ਸਾਰਾ ਵਰਤਾਰਾ ਅੱਜ ਫਿਰ ਉੱਥੇ, ਬੜਾ ਸਾਰਾ ਟਰੱਕ, ਬੜੇ ਸਾਰੇ ਸਪੀਕਰ, ਉਹ ਸਾਰਾ, ਅਤੇ ਫਿਰ ਉਹ ਕੁਛ ਫਿਕਸ ਜਿਹਾ ਦਾਇਰਾ ਹੁੰਦਾ, ਉਹਨੇ 'ਚ ਕੈਮਰਾ ਘੁਮਾਉਣਾ ਹੁੰਦਾ, ਉਹੀ ਲੋਕ ਦਿਖਾਉਂਦੇ ਹੁੰਦੇ ਨੇ, ਦੇਖੋ ਬੜਾ ਸਫਲ ਰੋਡ ਸ਼ੋਅ ਹੈ ਜੀ ਆਹ। ਸੋ ਘੁਮਾਰ ਮੰਡੀ ਦੇ ਵਿੱਚ ਅੱਜ ਮੋਗਾ ਰੋਡ ਦੇ ਉੱਤੇ ਇਹ ਸ਼ੋਅ ਕੀਤਾ ਗਿਆ, ਅਤੇ ਇਸ ਰੋਡ ਸ਼ੋਅ ਦੇ ਨਾਹੀ ਭਗਵੰਤ ਮਾਨ ਜੀ ਅਤੇ ਕੇਜਰੀਵਾਲ ਜੀ ਨੇ ਸੰਜੀਵ ਅਰੋੜਾ ਲਈ ਵੋਟਾਂ ਮੰਗੀਆਂ, ਅਤੇ ਕੇਜਰੀਵਾਲ ਜੀ ਕਹਿ ਰਹੇ ਸੀ, ਕਹਿੰਦੇ ਵੀ ਪ੍ਰਧਾਨ ਮੰਤਰੀ ਕਹਿੰਦਾ ਮੇਰੀਆਂ ਰਗਾਂ 'ਚ ਸੰਦੂਰ ਦੌੜਦਾ, ਕਹਿੰਦਾ ਉਹਦਾ ਤਾਂ ਨਹੀਂ ਪਤਾ ਕਿ ਤੰਦੂਰ ਦੌੜਦਾ ਕਿ ਨਹੀਂ ਦੌੜਦਾ, ਪਰ ਸੰਜੀਵ ਅਰੋੜਾ ਦੀ ਰਗਾਂ ਦੇ ਵਿੱਚ ਲੁਧਿਆਣਾ ਜ਼ਰੂਰ ਥੋੜਦਾ ਜੀ। ਸੋ ਚਲੋ ਇਸ ਹਵਾ ਦੇ ਨਾਲ ਮਤਲਬ ਕਿ ਇਹ ਕਿਹਾ ਗਿਆ ਕਿ ਗੋਗੀ ਜੀ ਦਾ ਜਾਣਾ, ਅਤੇ ਤੁਸੀਂ ਜਿਸ ਤਰ੍ਹਾਂ ਗੋਗੀ ਨੂੰ ਚੁਣਿਆ ਉਹਦੇ ਨਾਲ ਵੱਧ ਕੰਮ ਕਰਨਗੇ ਸੰਜੀਵ ਅਰੋੜਾ ਜੀ ਵੀ, ਪਰ ਅੱਜ ਸੰਜੀਵ ਅਰੋੜਾ ਮਤਲਬ ਕਿ ਜਿਹੜੀ ਸੀਟ ਤੋਂ ਲੜ ਰਹੇ ਨੇ ਗੋਗੀ ਹੋਰਾਂ ਦੇ ਅਕਾਲ ਚਲਾਣੇ ਕਰਕੇ ਖਾਲੀ ਹੋਈ ਹੈ, ਅਤੇ ਗੋਗੀ ਹੋਰਾਂ ਦਾ ਭਾਣਜਾ ਅੱਜ ਕਾਂਗਰਸ ਸ਼ਾਮਿਲ ਹੋ ਗਿਆ ਜੀ।
ਅੱਛਾ ਜੀ,
ਹੁਣ ਤੱਕ ਨਹੀਂ ਇਹ ਹੁੰਦਾ ਕਿ ਆਮ ਆਦਮੀ ਪਾਰਟੀ ਬੰਦੇ ਤੋੜਦੀ ਰਹੀ ਹੈ, ਇਸ ਵਾਰ ਲੁਧਿਆਣੇ 'ਚ ਉਲਟਾ ਹੋ ਰਿਹਾ ਕਿ ਦੂਜੀ ਧਿਰ ਬੰਦਾ ਤੋੜ ਕੇ ਲੈ ਗਈ। ਸੋ ਇਹਦੀ ਵੀ ਕਾਫੀ ਚਰਚਾ ਹੋ ਰਹੀ ਹੈ। ਫਿਰ ਵੀ ਉੱਥੇ ਮੁਕਾਬਲਾ ਮੁੱਖ ਤੌਰ ਦੇ ਉੱਤੇ ਫਿਲਹਾਲ ਦੀ ਤਰੀਕ ਦੇ ਵਿੱਚ, ਅੱਜ ਜਿਵੇਂ ਸੰਜੀਵ ਅਰੋੜਾ ਨੇ ਪੂਰੇ ਜ਼ੋਰ ਸ਼ੋਰ ਨਾਲ ਕਾਗਜ਼ ਦਾਖਲ ਕੀਤੇ ਨੇ, ਅਤੇ ਉਸ ਕਾਗਜ਼ ਦਾਖਲ ਹੋਣ ਦੇ ਨਾਲ ਨਾਲ ਸੱਤਾਧਾਰੀ ਧਿਰ ਵੱਲੋਂ ਨੇ, ਅਤੇ ਸੰਜੀਵ ਅਰੋੜਾ ਨਾਲੋਂ ਵੱਧ ਜ਼ੋਰ ਕੇਜਰੀਵਾਲ ਅਤੇ ਦਿੱਲੀ ਵਾਲੀ ਟੀਮ ਨੇ ਲਾਉਣਾ ਹੈ, ਕਿਉਂਕਿ ਮਸਲਾ ਰਾਜ ਸਭਾ ਦਾ ਹੈ। ਇਸ ਲਈ ਉਹ ਸਾਰੇ ਦੇ ਵਿੱਚ ਸਭ ਦੀਆਂ ਨਜ਼ਰਾਂ ਅਜੇ ਵੀ ਇੰਤਜ਼ਾਰ ਕਰ ਰਹੀਆਂ ਨੇ ਬੀਜੇਪੀ ਉਮੀਦਵਾਰ ਦੀਆਂ। ਅੱਜ ਉਮੀਦ ਸੀ ਕਿ ਅੱਜ ਹੋ ਜਾਏਗਾ, ਪਰ ਫਿਲਹਾਲ ਤੱਕ ਜਦੋਂ ਪ੍ਰੋਗਰਾਮ ਕਰ ਰਹੇ ਸੀ ਤਦ ਤੱਕ ਉਹਨਾਂ ਦਾ ਨਾਮ ਨਹੀਂ ਆਇਆ ਸੀ, ਉਸ ਦਾ ਕੱਲ੍ਹ ਨੂੰ ਆ ਜਾਵੇ। ਸੋ ਜਿੰਨੀ ਉਹ ਡਿਲੇ ਹੋ ਰਹੀ ਹੈ, ਉਹਨਾਂ ਮੁਕਾਬਲੇ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਧਦੀ ਜਾ ਰਹੀ ਹੈ, ਸੋ ਦੋਵਾਂ 'ਚ ਮੁਕਾਬਲਾ ਲੋਕ ਦੇਖਣ ਲੱਗੇ ਨੇ। ਸੋ ਕੀ ਬੀਜੇਪੀ ਡੰਮੀ ਉਮੀਦਵਾਰ ਤਾਰ ਕੇ, ਆਪਾਂ ਪਹਿਲਾਂ ਵੀ ਇਹਦੀ ਗੱਲ ਕਰ ਚੁੱਕੇ ਹਾਂ ਕਿ ਕੀ ਕਾਂਗਰਸ ਵਾਲੇ ਪਾਸੇ ਜਾਣਾ ਚਾਹੁੰਦੀ ਹੈ, ਮਤਲਬ ਕਾਂਗਰਸ ਨਾਲ ਸਿੱਧਾ ਨਾ ਸੀ, ਭਾਰਤ ਭੂਸ਼ਣ ਆਸ਼ੂ ਵਾਲੇ ਪਾਸੇ ਜਾਣਾ ਚਾਹੁੰਦੀ ਹੈ ਕਿ ਪਿੱਟੂ ਅਤੇ ਭਾਰਤ ਭੂਸ਼ਣ ਦਾ ਜਰਾਨਾ ਕੋਈ ਕੰਮ ਕਰੂਗਾ, ਕਿ ਅੱਜ ਤੈਨੂੰ ਫਾਇਦਾ ਬਚਾਉਂਦੇ ਆ, ਕੱਲ੍ਹ ਨੂੰ ਤੂੰ ਬੀਜੇਪੀ ਵਾਲੇ ਪਾਸੇ ਆ ਜਾਈ, ਜਾਂ ਕੱਲ੍ਹ ਨੂੰ ਸਾਡੇ ਲਈ। ਸੋ ਇਹ ਸਾਰੀਆਂ ਸੰਭਾਵਨਾਵਾਂ ਅਜੇ ਬਣੀਆਂ ਹੋਈਆਂ ਨੇ, ਪਰ ਕਾਗਜ਼ ਦਾਖਲ ਹੋਣ ਦੇ ਨਾਲ ਇਹ ਮਾਹੌਲ ਜ਼ਰੂਰ ਭੱਗ ਗਿਆ ਜੀ। 5 ਤਰੀਕ ਤੋਂ ਬਾਅਦ ਕੰਮ ਬਿਲਕੁਲ ਖੁੱਲ੍ਹਾ ਹੋ ਜਾਣਾ, ਕਿਉਂਕਿ ਤੋਂ ਜਿਹੜੀਆਂ ਨਾਮ ਵਾਪਸ ਲੈਣ ਲੁਣਾਂ ਦੀ ਪ੍ਰਕਿਰਿਆ ਉਹ ਸਾਰੀ ਗੰਭਨ ਹੋ ਜਾਣੀ, ਅਤੇ 19 ਨੂੰ ਵੋਟਾਂ ਪੈਣੀਆਂ, 23 ਨੂੰ ਨਤੀਜੇ। ਸੋ ਗਿਣਤੀ ਦੇ ਦਿਨ ਤਾਂ ਇਹ ਲੰਘਦੇ ਆ ਜੀ, ਪਰ ਲੁਧਿਆਣਾ ਦੀ ਚੋਣ ਜੇ ਸੱਤਾਧਾਰੀ ਧਿਰ ਜਿੱਤਦੀ ਆ ਤਾਂ ਉਹਦੀ ਸਰਕਾਰ 'ਤੇ ਰੱਤਾ ਅਸਰ ਨਹੀਂ ਪੈਂਦਾ
ਜੀ,
ਪਰ ਜੇ ਉਹ ਹਾਰਦੇ ਨੇ ਫਿਰ ਉਹਨਾਂ ਦੀ ਸ਼ਾਖ 'ਤੇ ਅਸਰ ਪੈਂਦਾ, ਅਤੇ ਜੇ ਹਾਰਦੇ ਨੇ ਤਾਂ ਰਾਜ ਸਭਾ ਦੇ ਲਈ ਰਾਹ ਬੰਦ ਹੁੰਦਾ ਇੱਕ ਤਰ੍ਹਾਂ ਨਾਲ। ਬੇਸ਼ੱਕ ਕਿਹਾ ਤਾਂ ਇਹ ਜਾ ਰਿਹਾ ਜੀ ਕਿ ਕੇਜਰੀਵਾਲ ਕੀ ਔਖਾ ਜੀ ਕਿਸੇ ਦਾ ਵੀ ਅਸਤੀਫਾ ਕਰਾ ਲੈਣ, ਵੀ ਸਵਾਤੀ ਮਾਲੀਵਾਲ ਦਾ ਪਹਿਲੇ ਜ਼ੋਰ ਲਾਇਆ ਤੁਸੀਂ ਨਹੀਂ ਪਿਆ, ਹੈ ਨਾ, ਭੱਜੀ ਦੇ ਹੱਥੀ ਫਿਰ ਇਹ ਗੱਲਾਂ ਚੱਲੀਆਂ, ਨਹੀਂ ਹੋਇਆ
ਜੀ।
ਸੰਜੀਵ ਅਰੋੜਾ ਨਾਲ ਵੀ ਕਹਿਣ ਵਾਲੇ ਤਾਂ ਇਹੀ ਕਹਿੰਦੇ ਨਾ ਕਿ ਸੌਦਾ ਹੋਇਆ ਕਿ ਤੂੰ MLA ਬਣ ਜਾਏਗਾ ਅਤੇ ਤੈਨੂੰ ਮੰਤਰੀ ਵੀ ਬਣਾ ਦਾਂਗੇ, ਫਿਰ ਅਸੀਂ ਇੱਧਰ ਆਵਾਂਗੇ। ਸੋ ਇਸ ਲਈ ਸੌਦੇਬਾਜ਼ੀ ਦੇ ਵਿੱਚ ਲੋਕਾਂ ਦੇ ਉੱਤੇ ਸੌਦਾ ਤੈਅ ਕਰਦਾ ਕਿ ਉਹ ਸੌਦੇਬਾਜ਼ੀ ਪੱਟਦੀ ਹੈ ਕਿ ਨਹੀਂ ਪੱਟਦੀ, ਜੇ ਵੋਟਰ ਵੋਟਾਂ ਪਾਉਣਗੇ ਤਾਂ ਜਿੱਤੋਗੇ, ਫਿਰ ਉਹ ਤੋਂ ਬਾਅਦ ਦੇਖਦੇ ਹਾਂ
ਜੀ। ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਅਗਲੇ ਹਫ਼ਤੇ ਫਿਰ ਗੱਲ ਕਰਦੇ ਹਾਂ ਜੀ, ਮਿਹਰਬਾਨੀ,
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ।